ਤਾਂ ਖੋਲੀ ਜਿਹਨੇ ਤੈਨੂੰ ਧਰਤੀ ਦਿੱਤੀ, ਜਿਹਨੇ ਤੈਨੂੰ ਪਾਣੀ ਦਿੱਤਾ, ਜਿਹਨੇ ਤੈਨੂੰ ਹਵਾ ਦਿੱਤੀ, ਜਿਹਨੇ ਤੈਨੂੰ ਜਿੰਦ ਦਿੱਤੀ ਹੈ, ਜੀਉ ਪਿੰਡ ਦੇ ਪ੍ਰਾਣਾ, ਇਹ ਚੀਜ਼ਾਂ ਦੇਣ ਲੱਗਿਆ ਤੇ ਤੋਂ ਲਿਆ ਕੁਛ ਵੀ ਨਹੀਂ ਹੈ। ਉਹਨੇ ਇੱਕ ਬਚਨ ਲਿਆ ਤੇਰੇ ਕੋਲ ਗਰਭ ਵਿੱਚ, ਉਹਨੇ ਬਚਨ ਇਹ ਲਿਆ ਕਿ ਇਹ ਸਰੀਰ ਦੇ ਨਾਲ ਜੋ ਪੰਜਾਂ ਤੱਤਾਂ ਦਾ ਬਣਿਆ, ਜੋ ਤੇਰੇ ਪੁੰਨ ਕਰਮਾਂ ਦੇ ਸੂਤਰ ਦਾ ਬਣਿਆ, ਮਾਤ ਲੋਕ ਵਿੱਚ ਜਾ ਕੇ ਜੋ ਕਿਰਤ ਕਰੇਗਾ ਉਹਦੇ ਚ ਦਸਵਾਂ ਹਿੱਸਾ ਮੇਰਾ ਹੋਏਗਾ ਤੇਰੇ ਭਲੇ ਵਾਸਤੇ, ਤੇਰੇ ਭਲੇ ਵਾਸਤੇ ਮੈਂ ਦਸਵਾਂ ਹਿੱਸਾ ਦੀ ਤਰੱਕ ਲੈ। ਕਰਨਾ ਕੀ ਹੈ ਉਹ ਸਮਝ ਲੈ, ਉਹ ਮੇਰਾ ਦਸਵਾਂ ਹਿੱਸਾ ਜਿਹੜੇ ਗਰੀਬ ਲੋਕ ਨੇ, ਬੇਸਹਾਰਾ ਲੋਕ ਨੇ, ਜਿਹੜੇ ਸਮਾਜ ਵਿੱਚ ਆਪਣੇ ਆਪ ਉੱਠ ਨਹੀਂ ਸਕਦੇ, ਡਿੱਗੇ ਪਏ ਨੇ, ਗੁਰੂ ਦਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਕਰ ਦਿੱਤੀ, ਗੁਰੂ ਦੀ ਅਸਲੀ ਗੋਲ ਗਰੀਬ ਦਾ ਮੂੰਹ ਕਰ ਦਿੱਤਾ, ਉਹਨਾਂ ਦੇ ਮੂੰਹ ਵਿੱਚ ਪਾਉਣਾ। ਧਰਮ ਅਰਥ ਕਰ ਚੜਿਆ, ਦਸਵੇਂ ਨੌ ਹਿੱਸੇ ਤੂੰ ਰੱਖ ਤੇ ਦਸਵਾਂ ਹਿੱਸਾ ਜਿਹੜਾ ਸਤਸੰਗ ਜੀ, ਜੇ ਕੋਈ ਕਿਸੇ ਕਮਜ਼ੋਰ ਦੇ ਕੋਲੋਂ ਕੋਈ ਚੀਜ਼ ਉਧਾਰ ਲਵੇ ਨਾ, ਉਹਨੂੰ ਅੱਖਾਂ ਵਿਖਾ ਦਿੰਦਾ, ਕਹਿੰਦਾ ਚੱਲ ਲਾਲਾ ਜੋੜ ਜਿਹੜਾ ਲਾਉਣਾ ਮੈਂ ਨਹੀਂ ਦਿੰਦਾ, ਉਹ ਪਤਾ ਨਾ ਵੀ ਇਹ ਵਿਚਾਰਾ ਕਰ ਕੀ ਲਊਗਾ, ਕੀ ਕਰ ਲੈਂਗਾ। ਤੇ ਦੇਖੋ ਇਹ ਮੂਰਖ ਜੀਵ ਕੈਸਾ ਹੈ, ਇਹ ਤੇ ਅੱਖਾਂ ਉਹਨੂੰ ਦਿਖਾਉਣ ਲੱਗ ਗਿਆ ਜਿਹੜਾ ਸਭ ਕੁਛ ਕਰ ਸਕਦਾ, ਦਸਵਾਂ ਹਿੱਸਾ ਉਹਦਾ ਵੀ ਮੁੱਕਰ ਗਿਆ, ਉਹਦਾ ਵੀ ਖਾਣ ਲੱਗ ਗਿਆ ਜਿਹੜਾ ਬਹੁਤ ਕੁਛ ਕਰ ਸਕਦਾ। ਅੱਜ ਜਿਹਨੇ ਕਰਨਾ ਛੱਡਣਾ ਨਹੀਂ ਹੈ, ਦਸਵਾਂ ਹਿੱਸਾ ਨੌਕਰੀ ਕਰਦੇ ਹੋ, ਵਣਜ ਕਰਦੇ ਹੋ, ਖੇਤੀ ਵਣਜ ਵਪਾਰ ਕੁਛ ਵੀ ਆਪਾਂ ਕਰਦੇ ਹਾਂ, ਉਹਦੇ ਚ ਜੋ ਉਸ ਚੀਜ਼ ਤੇ ਖਰਚ ਹੋਇਆ ਉਹ ਕਰਕੇ, ਜੋ ਤੁਹਾਨੂੰ ਪ੍ਰੋਫਿਟ ਹੋਇਆ, ਜੋ ਤੁਹਾਡੀ ਨੌਕਰੀ ਦੇ ਤੁਹਾਨੂੰ ਪੈਸੇ ਮਿਲੇ ਨੇ, ਜੋ ਤੁਸੀਂ ਬੱਟੇ ਤੋਂ ਬੱਟੀ ਹੈ, ਉਹਦੇ ਚ ਇੱਕ ਅੰਤਰ ਹੈ ਵੀ ਉਹਦੇ ਪਹਿਲਾਂ ਜਿਹੜੇ ਖਰਚੇ ਹੋਏ ਨੇ ਉਹਦਾ ਵੀ ਹਿਸਾਬ ਕਿਤਾਬ ਰੱਖਣਾ। ਜ਼ਮੀਨ ਦਾ ਠੇਕਾ, ਠੇਕੇ ਤੇ ਲਈ ਹੈ ਜ਼ਮੀਨ, ਰੇਹ ਤੇਲ ਹੈ, ਇਹ ਸਾਰਾ ਕੋਈ ਜਿਹੜਾ ਤੁਹਾਨੂੰ ਬਚਤ ਹੈ ਉਹਦੇ ਚ ਦਸਵਾਂ ਹਿੱਸਾ ਪਰਮੇਸ਼ਰ ਦਾ ਹੈ। ਦਸਵਾਂ ਹਿੱਸੇ ਦਾ ਇਹ ਜਿਹੜਾ ਦਸੌਂਦ ਜੇਗ ਤੇ ਸਾਰੇ ਸਿੱਖ, ਵੈਸੇ ਤਾਂ ਸਾਰੀ ਮਨੁੱਖਤਾ ਦਾ ਸਾਂਝਾ ਗੁਣ ਹੈ, ਜੇ ਸਾਰੇ ਸਿੱਖ ਹੀ ਦਸੌਂਦ ਕੱਢਣ ਲੱਗ ਜਾਣ, ਆਕਾਰ ਸੇ ਵਾਲੇ ਨੂੰ ਬੋਰੀਆਂ ਚੱਕ ਕੇ ਫਿਰਨ ਦੀ ਕੋਈ ਲੋੜ ਨਹੀਂ, ਲਿਟਰੇਚਰ ਛਪਾਉਣ ਵਾਸਤੇ ਕਿਸੇ ਨੂੰ ਕਿਸੇ ਅੱਗੇ ਹੱਥ ਅੱਡਣ ਦੀ ਕੋਈ ਲੋੜ ਨਹੀਂ, ਗੁਰਦੁਆਰੇ ਬਣਾਉਣ ਵਾਸਤੇ ਕਿਸੇ ਨੂੰ ਕੁਝ ਮੰਗਣ ਦੀ ਲੋੜ ਨਹੀਂ। ਜਦੋਂ ਸਾਰੇ ਲੋਕਾਂ ਨੇ ਇਹ ਸੋਚ ਲਿਆ ਦਸਵੇਂ ਹਿੱਸੇ ਦੀ ਚੀਜ਼ ਗੁਰਦੁਆਰੇ ਦੇਣੀ ਹੈ, ਸਾਡੀ ਤਾਂ ਮੱਤ ਐਡੀ ਮਾਰੀ ਗਈ ਤੇ ਸਾਡੇ 500 ਕੁਇੰਟਲ ਜੀਰੀ ਹੋ ਜਾਵੇ, ਇੱਕ ਇੰਨਾ ਕੁ ਤਸਲਾ ਗੁਰੂ ਨੂੰ ਮਖੌਲ ਕਰਨ ਵਾਸਤੇ ਵੀ ਆਹ ਜੀਰੀ ਇੰਨੀ ਕੁ ਨਿਆਣਿਆਂ ਨੂੰ ਕਹਿ ਦਿੰਦੇ ਹਾਂ, ਜਾਂ ਇੰਨੀ ਕੁ ਸਿੱਟਿਆ ਉੱਥੇ ਜਾ ਕੇ, ਆਹ ਗੁਰਦੁਆਰੇ ਸਿੱਟਿਆ ਤੇ ਗੁਰੂ ਤੁਹਾਨੂੰ ਵੀ ਸਿੱਟੂਗਾ ਇੱਕ ਦਿਨ, ਜਦੋਂ ਗੁਰੂ ਦੇ ਲੋਟ ਲੱਗਿਆ ਉਹ ਵੀ ਸਿੱਟ ਦੂਗਾ। ਫਿਰ ਉਹ ਕਦੇ ਕਦੇ ਝਲਕ ਜੀ ਦੇ ਦਿੰਦਾ, ਉਹ ਜਦੋਂ ਆਪਣੇ ਨੌਕਰਾਂ ਨੂੰ ਹੁਕਮ ਕਰਦਾ ਨਾ ਮਾੜੇ ਜਿਹੇ ਗੱਜੇ ਜਾਵੇ ਬਦਲ ਆ ਕੇ, ਉਦੋਂ ਹੀ ਰਾਮ ਰਾਮ ਵਾਹਿਗੁਰੂ ਵਾਹਿਗੁਰੂ, ਪਤਾ ਨੀ ਜੀ ਕੀ ਬਣੂਗਾ ਐਤਕੀ। ਉਹ ਜੇ ਝਲਕ ਹੀ ਦਿੰਦਾ, ਚਾਰ ਛਿੱਟੇ ਹੀ ਪਾ ਦੇਵੇ, ਸਾਰਾ ਕੁਝ ਰੁੜ ਜਾਵੇ, ਉਹ ਤਾਂ ਹੈਗਾ ਪ੍ਰਵਾਨ, ਪਰ ਆਪਣੇ ਹੱਥ ਨਾਲ ਨਹੀਂ ਦੇਣਾ। ਉਹ ਤਾਂ ਗੱਲ ਉਹੀ ਹੈ, ਨਰਸੀ ਭਗਤ ਵਾਲੀ ਗੱਲ ਹੈ ਵੀ ਧੇਲੀ ਨਹੀਂ ਦੇਣੀ ਭਾਵੇਂ ਚਮੜੀ ਉਧਰ ਜਾਵੇ, ਆਪਣੇ ਹੱਥ ਨਾਲ ਨਹੀਂ ਦੇਣੀ। ਸਿੱਧੇ ਤੌਰ ਤੇ ਪੁਲਿਸ ਵਾਲਿਆਂ ਨੂੰ ਦੇ ਸਕਦੇ ਹਾਂ, ਕੇਸਾਂ ਚ ਦੇ ਸਕਦੇ ਹਾਂ, ਬਿਮਾਰੀਆਂ ਡਾਕਟਰਾਂ ਨੂੰ ਦੇ ਸਕਦੇ ਹਾਂ, ਕੋਈ ਆਫਤ ਪੈ ਗਈ ਜਰ ਸਕਦੇ ਹਾਂ, ਪਰ ਇਹ ਜਰਨਾ ਔਖਾ ਵੀ ਗੁਰਦੁਆਰੇ ਪੈਸੇ ਦੇ ਦੀਏ, ਇਹ ਗਲਤ ਆ ਬਈ। ਕਮੇਟੀ ਵਾਲੇ ਆਉਣ, ਉਹਨਾਂ ਨੂੰ ਵੀ 20 ਬਹਾਨੇ, ਉਹਦੀ ਅਜੇ ਆੜਤੀ ਨਹੀਂ ਦਿੱਤੇ ਭਾਵੇਂ ਪੈਸੇ ਘਰੇ ਪਏ ਹੋਣੇ, ਝੂਠ ਬੋਲਣਾ। ਹਜ਼ੂਰ ਕਹਿੰਦੇ ਤੇਰੀ ਡਿਊਟੀ ਬਣ ਜਾ, ਤੂੰ ਚੱਲ ਕੇ ਜਾ ਕੇ ਗੁਰੂਦਾਰੇ ਦੇ ਕੇ ਆ ਦਸਵੇਂ ਹਿੱਸਾ ਉੱਥੇ ਗੁਰੂ ਦੇ ਦੁਆਰੇ। ਤੇ ਤੀਸਰੇ ਨੰਬਰ ਤੇ ਹਜ਼ੂਰ ਕਹਿੰਦੇ ਨੇ ਕੰਠ ਕਰਨੀ ਗੁਰਬਾਣੀ। ਦਸਵੰਧ ਦੇਣ ਦੇ ਨਾਲ ਕੀ ਹੁੰਦਾ, ਮੈਂ ਇਹਦੇ ਵਿੱਚ ਵੀ ਆਪ ਜੀ ਨੂੰ ਬੇਨਤੀ ਕਰਦੇ ਹਾਂ, ਧਨ ਕੇ ਭਾਗੀ ਚਾਰ ਹੈ ਧਰਮ ਚੋਰ ਨਿਰਪ ਆਦਿ, ਕੋਪੇ ਤਾਪੇ ਭਰਾ ਤੇ ਕਰੇ ਜੋ ਜੇਸ਼ਟੇ ਤਿਆਗ। ਕਹਿੰਦੇ ਜੋ ਧਰਮ ਤੇ ਮਾਇਆ ਨਹੀਂ ਖਰਚ ਕਰੇਗਾ ਉਹਦੇ ਤਿੰਨ ਘਟਨਾਵਾਂ ਚੋਂ ਕੋਈ ਵਰਤ ਸਕਦੀ ਹੈ, ਅੱਗ ਲੱਗ ਸਕਦੀ ਹੈ, ਐਕਸੀਡੈਂਟ ਹੋ ਸਕਦਾ, ਬਿਮਾਰੀ ਆ ਸਕਦੀ ਹੈ, ਸਰਕਾਰ ਦਰਬਾਰੇ ਕੋਈ ਜੁਰਮਾਨਾ ਹੋ ਸਕਦਾ, ਇਹ ਸਾਰਾ ਕੁਝ ਹੋ ਸਕਦਾ ਕਰੇ ਜੋ ਜੇਸ਼ਟੇ ਚਾਹੇ ਜੋ ਧਰਮ ਤੇ ਪੈਸੇ ਨਹੀਂ ਖਰਚ ਕਰਦਾ। ਰਜਬ ਜੀ ਕਹਿੰਦੇ ਨੇ ਰਜਬ ਕੱਢ ਹੈ ਕੂਪ ਜਲ ਕੱਢੇ ਨਾ ਨਿਰਮਲ ਨੀਰ, ਬਿਨ ਕਾਢੇ ਪਾਣੀ ਸੜੈ ਪੀਵੇ ਨਾ ਕੋਬੀ। ਦਾਨ ਕਰਨ ਨਾਲ ਜੇ ਧਨ ਘਟਦਾ ਹੁੰਦਾ ਤਾਂ ਹਰੀਚੰਦ ਰਾਜਾ ਕੰਗਾਲ ਹੋ ਜਾਂਦਾ, ਕਰਨ ਵਰਗੇ ਕੰਗਾਲ ਹੋ ਜਾਂਦੇ, ਸਵਾ ਸਵਾ ਮਣ ਸੋਨਾ ਦਾਨ ਕਰਦੇ ਰਹੇ। ਦਾਨ ਤੇ ਵਾਧਾ ਹੁੰਦਾ, ਘਟਦਾ ਨਹੀਂ ਹੁੰਦਾ। ਬਰਕਤਾਂ ਪੈ ਜਾਂਦੀਆਂ ਉਹਦੇ ਚ। ਨੌ ਹਿੱਸੇ ਦੀ ਕਿਰਤ ਪਵਿੱਤਰ ਹੋ ਜਾਏਗੀ ਉਹਦੇ ਵਿੱਚ, ਕਿਰਤ ਕਰਨ ਲੱਗਿਆਂ ਜਿਹੜੇ ਅਣਜਾਣੇ ਪਾਪ ਹੋਏ ਨੇ ਉਹ ਪਾਪ ਦਸਵੇਂ ਹਿੱਸੇ ਦੀ ਕਿਰਤ ਲਾ ਦੇਗੀ ਜਿਹੜੀ ਦਾਨ ਕਰ ਦਿੱਤੀ, ਨਹੀਂ ਤੇ ਉਹ ਪਾਪ ਲੱਗਣਗੇ ਲੱਗਣਗੇ। ਇਸ ਕਰਕੇ ਹੁਣ ਅੱਗੇ ਤੀਸਰੇ ਨੰਬਰ ਤੇ ਕੰਠ ਕਰਨੀ ਗੁਰਬਾਣੀ, ਇਹ ਹਜ਼ੂਰ ਦਾ ਆਪਣਾ ਵਚਨ ਹੈ ਕਿ ਗੁਰਬਾਣੀ ਭਾਈ ਕੰਠ ਕਰਨੀ ਹੈ। ਸਾਡੇ ਬਜ਼ੁਰਗ ਮਹਾਂਪੁਰਸ਼ ਪੁਰਾਤਨ ਸਿੱਖ ਇਹ ਗੱਲ ਕਹਿੰਦੇ ਆਏ ਨੇ ਕਿ ਬਈ ਪੈਸਾ ਕੰਠ ਬਾਣੀ ਕੰਠ, ਉਹਦਾ ਮਤਲਬ ਕੀ ਹੈ? ਤੁਹਾਡੇ ਕੋਲ ਕਰੋੜਾਂ ਰੁਪਏ ਹੈ, ਤੁਸੀਂ ਕਰੋੜੇ ਚੱਕ ਕੇ ਤੁਰ ਸਕਦੇ ਹੋ ਕਿਤੇ? ਕਿਹੜਾ ਬੰਦਾ ਜਿਹੜਾ ਕਰੋੜਾਂ ਰੁਪਏ ਚੱਕ ਕੇ ਤੁਰੂਗਾ? ਜੇ ਤੁਰੂਗਾ ਫਿਰ ਉਹ ਜਾਂ ਉਹਦੀ ਜਾਨ ਨਹੀਂ ਹੈ ਜਾਂ ਰੁਪਈਏ ਨਹੀਂ ਹੈ, ਪਤਾ ਲੱਗਣ ਦੀ ਦੇਰ ਹੈ, ਖੋਇਆ ਵੀ ਜਾਊਗਾ, ਨਾਲ ਚੱਕ ਕੇ ਨਹੀਂ ਜਾ ਸਕਦਾ। ਇੱਥੇ ਕਰੋੜਾਂ ਦਾ ਮਾਲਕ ਹੈ, ਇੱਥੋਂ ਜਾ ਕੇ ਉਹ 200 ਮੀਲ ਤੇ ਕਹੀਂ ਜਾਵੇ ਮੇਰੇ ਬੈਂਕ ਭਰੇ ਪਏ ਨੇ, ਮੈਨੂੰ ਰੋਟੀ ਖਵਾ ਦਿਓ, ਕਹਿਣਗੇ ਹੋਟਲ ਵਾਲਾ ਕਹੂਗਾ ਮੈਨੂੰ ਤਾਂ 2 ਰੁਪਏ ਚਾਹੀਦੇ ਨੇ, ਤੇਰੇ ਕਰੋੜਾਂ ਨੂੰ ਮੈਂ ਕੀ ਕਰਾਂ? ਲਿਆ ਜਿਹੜੇ ਤੇਰੇ ਕੋਲ ਪੈਸੇ ਤਾਂ ਫਿਰ ਉਹੀ ਹੋਏ ਜਿਹੜੇ ਜੇਬ ਚ ਨੇ, ਕਰੋੜਾਂ ਨੂੰ ਕੀ ਕਰਨਾ? ਚਾਹੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਜਿਹੜਾ ਉਹਨੂੰ ਸਾਰੇ ਹੀ ਕਰਨਾ, ਉਹਨਾਂ ਅਖੰਡ ਪਾਠ ਹੀ ਹੈ, ਪਰ ਹਜ਼ੂਰ ਕਹਿੰਦੇ ਜਿਹੜੀ ਬਾਣੀ ਕੰਠ ਕਰ ਲਈ ਉਹ ਉਹਦੀ ਆਪਣੀ ਹੋਗੀ, ਜਿੱਥੇ ਜਾਊਗਾ ਹਨੇਰੇ ਚ ਬੈਠਾ ਵੀ ਪੜ੍ਹੀ ਜਾਊਗਾ, ਦੀਵਾ ਹੈ ਚਾਹੇ ਨਹੀਂ ਹੈ। ਕਿਤੇ ਇਹੋ ਜਿਹਾ ਵੀ ਹੋ ਸਕਦਾ ਵੀ ਨਹਾਉਣ ਦਾ ਟਾਈਮ ਹੀ ਨਾ ਕਿਤੇ ਮਿਲੇ, ਇਹੀ ਜੀ ਵਿਪਤਾ ਚ ਫਸ ਸਕਦਾ, ਉਹ ਬਿਨਾਂ ਨਾਤੇ ਨਿਤਨੇਮ ਕਰ ਲਓ, ਬਾਣੀ ਕੰਠ ਹੈ। ਤੇ ਹੁਣ ਆਲਸ ਇੰਨੀ ਆ ਗਈ ਬਾਣੀ ਕੰਠ ਕਰਨ ਦੀ, ਇੰਨੀ ਨਿਰਗਰਦੀ ਆ ਗਈ, ਇੱਕ ਥਾਂ ਪੰਜਾਂ ਪਿਆਰਿਆਂ ਦੀ ਸੇਵਾ ਚ ਲੱਗ ਕੇ ਅੰਮ੍ਰਿਤ ਛਕਾਇਆ, ਉਹ ਬਾਅਦ ਦੇ ਵਿੱਚ ਮੈਨੂੰ ਪਤਾ ਲੱਗਿਆ ਵੀ ਇਹ ਜਿਹੜਾ ਟੋਲਾ ਅੰਮ੍ਰਿਤ ਛਕਾ ਕੇ ਗਿਆ ਇਹ ਪੰਜਾਂ ਪਿਆਰਿਆਂ ਦੇ ਕਿੱਥੇ ਯੋਗ ਸੀ, ਚੋਲੇ ਇਹਨਾਂ ਨੇ ਪਾਲੇ। ਕਹਿੰਦੇ ਇਹਨਾਂ ਪੰਜਾਂ ਦੇ ਕੋਈ ਬਾਣੀ ਕੰਠ ਨਹੀਂ, ਇੱਕ ਦੇ ਜਪਜੀ ਸਾਹਿਬ ਤਾਂ ਯਾਦ ਹੈਗਾ, ਕਹਿੰਦੇ ਇੱਕ ਦੇ ਜਾਪ ਸਾਹਿਬ ਉਹਦੇ ਵੀ ਨਹੀਂ ਹੈ, ਕਹਿੰਦੇ ਉਹਦੇ ਨਾਲ ਦੇ ਨੇ ਦੱਸੀ ਇਹ ਗੱਲ, ਸੱਚ ਝੂਠਦੇ ਉਹ ਜ਼ਿੰਮੇਵਾਰੋ ਜੀ ਨੇ ਦੱਸਿਆ। ਮੈਂ ਕਿਹਾ ਭਾਈ ਫਿਰ ਉਹ ਪੜ੍ਹਦੇ ਕੀ ਰਹੇ ਖੰਡਾ ਫੇਰ ਕੇ? ਉਹ ਕਹਿੰਦੇ ਜੀ ਉਹਨਾਂ ਨੇ ਕਿਹੜਾ ਉੱਚੇ ਸੁਣਾਇਆ ਹੋਣਾ, ਪਤਾ ਕੀਤਾ? ਕਹਿੰਦੇ ਜੀ ਨਾ ਉੱਚੇ ਕੁਛ ਨਹੀਂ ਸੁਣਾਇਆ, ਗੁਣ ਗੁਣ ਜੀ ਹੁੰਦੀ ਰਹੀ ਹੈ, ਖੰਡਾ ਫਿਰੀ ਗਿਆ, ਲੋਕਾਂ ਨੂੰ ਕੀ ਪਤਾ ਵੀ ਕੀ ਪੜਿਆ। ਇਹਦਾ ਠੱਗੀਆਂ ਧਰਮ ਚ ਵੀ ਆ ਗਿਆ, ਹੁਣ ਧਰਮ ਚ ਵੀ ਪੰਜਾਂ ਪਿਆਰਾਂ ਨੂੰ ਹੁਕਮ ਬਾਣੀ ਉੱਚੇ ਸੁਣਾਓ, ਸੰਗਤ ਜਿਹੜੀ ਖੜੀ ਆ ਉਹ ਵੀ ਸੁਣਦੀ ਰਹੇ ਕਿਹੜੀ ਬਾਣੀ ਦਾ ਪਾਠ ਚੱਲ ਰਿਹਾ। ਤੇ ਗ੍ਰੰਥੀ ਸਿੰਘ ਇੱਕ ਇੱਕ ਤੁਗ ਨੂੰ ਦੇਖਦਾ ਰਹੇ ਵੀ ਕਿਤੇ ਭੁੱਲਦਾ ਨਹੀਂ ਗਿਆ। ਚਾਰ ਸਿੰਘ ਪੰਜ ਸਿੰਘ ਇੱਕ ਬਾਣੀ ਪੜ੍ਹਦਾ ਨਾ, ਇੱਕ ਗ੍ਰੰਥੀ ਸਿੰਘ ਹੋਇਆ, ਚਾਰ ਬਾਟੇ ਦੇ ਦੁਆਲੇ ਹੋਰ ਬੈਠੇ ਨੇ, ਪੰਜ ਉਹਦੇ ਪਹਿਰੇ ਤੇ ਨਾ, ਜੇ ਭੁੱਲੂਗਾ ਉਹਨੂੰ ਦੱਸਣਾ ਚਾਹੂਗਾ ਵੀ ਆਹ ਤੇ ਇੱਥੇ ਭੁੱਲ ਗਿਆ, ਜਬਾਨੀ ਪੜ੍ਹਨਾ ਉੱਥੇ ਕੰਡਾ ਫੇਰਦੇ ਹੋਏ। ਤੇ ਕਈਆਂ ਦੇ ਜਦੇ ਦੇ ਪ੍ਰੋਗਰਾਮ ਇਹੋ ਜਿਹੇ ਵੀ ਦੇਖੇ ਨੇ ਵੀ ਗੁਟਕਾ ਹੱਥ ਚ ਪੜ ਲਿਆ, ਨਾਲੇ ਕੰਡਾ ਫੇਰੀਆਂ, ਨਾਲੇ ਬਾਣੀ ਪੜ੍ਹੀ ਜਾਂਦੇ ਨੇ, ਪੰਜਾਂ ਪਿਆਰਿਆਂ ਚ ਲੱਗੇ ਹੋਏ ਨੇ। ਫਿਰ ਕਸੂਰ ਭਾਈ ਉਹਨਾਂ ਲੋਕਾਂ ਦਾ ਹੈ ਜਿਹੜੇ ਇਹੋ ਜਿਹੇ ਢਿੱਲੜਾਂ ਦੇ ਕੋਲੋਂ ਜਾ ਕੇ ਅੰਮ੍ਰਿਤ ਛਕਣ, ਉਹ ਅੰਮ੍ਰਿਤ ਨਹੀਂ, ਇੱਕ ਠੱਗੀ ਠੋਰੀ ਹੈ, ਕਲਗੀ ਵਾਲੇ ਨੂੰ ਕੋਈ ਪਰਵਾਹ ਨਹੀਂ। ਮਹਾਰਾਜ ਕਹਿੰਦੇ ਬਾਣੀ ਕੰਠ ਕਰੋ, ਸਤਿਗੁਰੂ ਮਹਾਰਾਜ ਕੰਠ ਕਰਨੀ ਗੁਰਬਾਣੀ, ਮੇਰੇ ਸਿੱਖ ਦੇ ਘੱਟੋ ਘੱਟ 5 ਬਾਣੀਆਂ ਰਹਿ ਰਾਸ ਕੀਰਤਨ 16, ਇੰਨੀ ਤਾਂ ਬਾਣੀ ਜ਼ਬਾਨੀ ਕੰਠ ਹੋਣੀ ਬਹੁਤ ਲਾਜ਼ਮੀ ਹੈ। ਸਾਡੇ ਅਨਪੜ੍ਹ ਬਜ਼ੁਰਗ ਆ ਬੱਗਾ ਸੂੰ ਹੋਇਆ ਇੱਕ ਸਾਧ ਸਿੰਘ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੇਲੇ, ਕੋਹਰਾ ਅਨਪੜ੍ਹ ਜੱਟ, ਜਮਾ ਹੀ ਅਨਪੜ੍ਹ, ਤੇ ਇੱਕ ਦਿਨ ਕਾਜੀ ਆ ਗਿਆ ਨਵਾਜ਼ ਪੜ੍ਹਨ ਉਹਦੇ ਖੂਹ ਤੇ, ਸੁਖਮਨੀ ਸਾਹਿਬ ਦਾ ਪਾਠ ਇੰਨੀ ਉੱਚੀ ਧੁਨ ਨਾਲ ਕਰ ਰਿਹਾ, ਕਾਜੀ ਤੋਂ ਨਵਾਜ਼ ਨਹੀਂ ਪੜ੍ਹ ਹੋਈ। ਉਹ ਕਹਿੰਦਾ ਬੱਗਾ ਸਿੰਘ, ਉਹ ਕਹਿੰਦਾ ਆਓ ਚਾਚਾ ਜੀ ਹੱਥ ਜੋੜ ਲੈ। ਉਹ ਕਹਿੰਦਾ ਵੀ ਬਗਿਆ ਸ਼ੇਰਾ, ਵੀ ਮੈਨੂੰ ਐਂ ਤਾਂ ਦੱਸਦੇ, ਮੈਂ ਨਾਨਕ ਸ਼ਬਦ ਆਉਂਦਾ ਰਿਹਾ, ਮੈਨੂੰ ਅਨੁਮਾਨ ਵੀ ਕਲਾਮ ਗੁਰੂ ਨਾਨਕ ਦੀ ਹੈ। ਉਹ ਕਹਿੰਦਾ ਵੀ ਤੂੰ ਤੇ ਅਨਪੜ੍ਹ ਇੱਕ ਅੱਖਰ ਨਹੀਂ ਜਾਣਦਾ, ਇਹ ਕੰਠ ਕਿਵੇਂ ਕਰ ਲਈ? ਤੈ ਨੀ ਸੁਖਣੀ ਸਾਹਿਬ ਜਬਾਨੀ ਕੰਠ ਹੈ ਤੇ ਤੂੰ ਤਾਂ ਅਨਪੜ੍ਹ ਹੈ। ਉਹ ਕਹਿੰਦਾ ਚਾਚਾ ਆਪਣੇ ਪਿੰਡ ਦਾ ਗ੍ਰੰਥੀ ਸਿੰਘ ਜਿਹੜਾ ਬਹੁਤ ਬੀਬਾ ਬੰਦਾ ਹੈ, ਮੈਂ ਰੋਜ਼ ਇੱਕ ਇੱਕ ਤੁਕ ਰੋਜ਼ ਕੰਠ ਕਰਕੇ ਆਉਂਦਾ ਰਿਹਾ, ਰੋਜ਼ ਰੱਟਾ ਲਾਉਣਾ, ਤੇ ਹੋ ਗਈ ਇੱਕ ਇੱਕ ਕਰਕੇ ਸਾਰੀ ਸੁਖਣੀ ਕੰਠ। ਉਹ ਕਾਜੀ ਨੂੰ ਪ੍ਰਵਾਦ ਕਰ ਲਿਆ, ਅਨਪੜ੍ਹ ਸਿੱਖ ਨੇ, ਆਨੰਦਪੁਰ ਸਾਹਿਬ ਕਾਜੀ ਸਲਾਰਦੀਨ ਉਹਦਾ ਨਾਂ ਹੈ, ਸਲਾਰਦੀਨ ਕਾਜੀ ਬੱਗਾ ਸੂੰ ਅਨਪੜ੍ਹ ਸਿੱਖ ਦਾ ਤੇ ਪ੍ਰੇਰਿਆ ਹੋਇਆ ਉੱਥੇ ਪਹੁੰਚਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਓਏ ਬੱਗਿਆ ਸ਼ੇਰਾ, ਓਏ ਬੱਗਾ ਸਿਆ, ਤੂੰ ਮੈਨੂੰ ਪਿਆਰਾ ਸਿੱਖ ਹੈ, ਅਨਪੜ੍ਹ ਹੋਣ ਦੇ ਬਾਵਜੂਦ ਇੰਨੀ ਬਾਣੀ ਕੰਠ ਕਰ ਗਿਆ ਤੂੰ। ਮਹਾਰਾਜ ਪਿਆਰ ਕਰਦੇ ਨੇ ਭਾਈ ਉਹਦੇ ਨਾਲ। ਇਸ ਕਰਕੇ ਤੀਸਰਾ ਵਚਨ ਕੰਠ ਕਰਨੀ ਗੁਰਬਾਣੀ, ਤੇ ਚੌਥਾ ਵਚਨ ਹੈ ਕਿ ਜਾਗਣਾ ਅੰਮ੍ਰਿਤ ਵੇਲੇ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵੀ ਚਾਰ, ਤੇ ਹੁਣ ਧਾਰਨਾ ਪੜ੍ਹੀ ਨੂੰ ਵੀ ਖਾਸਾ ਟਾਈਮ ਹੋ ਗਿਆ, ਸੁਸਤੀ ਜੀ ਨਾ ਪੈ ਜੇ, ਧਾਰਨਾ ਵੀ ਪੜ੍ਹ ਲਓ। ਇੱਕ
اسنان کرو پرواتے اٹھ اسنان کرو پرواتے اسنان کرو پرواتے اٹھ اسنان کرو پرواتے اسنان کرو پرواتے اٹھی اسنان کرو پرواتے اسنان کرو پرواتے اٹھی اسنان کرو پرواتے اسنان کرو پرواتے اٹھے اسنان کرو پرواتے اسنان کرو پرواتے اٹھے اسنان کرو پرواتے اسنان کرو سن کرو پرواتے اٹھی اسنان کرو پرواتے
اٹھ اسنان کرو پرواتے. میں شروع چار دن بےنتی کیتی سی بھی بمنجے بچنا دی جڑ گرو گرنتھ صاحب مہاراج دی وچ ہے, کیونکہ گرو دی آتما چ نکلی ہوئی آواز ہے نا بمنجا قسم دی ساڈی بھلائی واسطے. یہ گرو دی سکشا گربانی چ کنی پرمان امرت ویلا سچنا وڈیا فرید صاحب ایک بہت وڈی گل کہندے نا جیڑی آپا سماج ایک دوجے نو کہہ نہیں سکتے. بہت اوکھی گل ہو, لڑائی شروع ہو سکتی, دنگا فساد ہو سکتا ہے اس گل تے. فرید کہندا ہے تسی کسے دے گھر سویرے جاؤ, اتے جا کے تسی پوچھ سکتے ہو کہ تہاڈے گھر وچ کنے جیوندے تے کنے مرے پئے ہیں. یہ چھوٹی جی گل ہے, کہہ کے دیکھو جی اتھی ڈانگ نہ چل جائے. فرید صاحب ایک ہی گل کہندے, ہاں فریدا پچھل رات نہ جاگیو جیویندرو موئے ہوئے, جے تے رب وساریا تو رب نہ وسرے ہو. جیڑا امرت ویلے رب دی بندگی نہیں کر رہا وہ مریا ہی ہے. فرید کہندا مر گئے, خدا دی نگاہ چ مریا ہوئے. بس مردے تے وہ نو اتنا فرق ہے, وہ سواس نہیں چلتے تو سواس چلتے, رب والے پاسے تو مریا ہی ہے. اس کر کے حضور کہندے نا تہاڈی گنتی جیوندیاں دے وچ کیتی ہے, تسی امرت ویلے اٹھنا جاگنا امرت ویلے, نہ سبت ہے سکھ سوت سویرے, کہہ دتا مہاراج نے سویرے سونا نہیں. قربانی تینا گرسکھاں پچھل راتی اٹھ بہندے, قربانی تینا گرسکھاں امرت ویلا سر نہ بہندے, امرت ویلے جاگنا. ستگرو مہاراج نے گرو رام داس مہاراج نے بچن کیتا ہے, گر ستگر کا جو سکھ کائے سو پل کے اٹھار نام تیا. امرت ویلے اٹھنا, پہلے پہرے ہر کوئی جاگ ہے, دوجے پہرے بھوگی, تیجے پہرے تسکر جاگ ہے, چوتھے پہرے جوگی, چوتھے پہری جاگنا رب دی بندگی کرن والیاں دا سما ہے. اس کر کے اے حضور دا بچن چوتھا ہے. ہن پنجواں بچن ہے ستگرو مہاراج دا, تے ہن آپاں ایتھوں پنجویں بچن تو تھوڑا جا ہور سنکھیپ کر لگے ہیں. پنجواں بچن ستگرو مہاراج دا کہ سیوا جڑی کرنی ہے یہ ڈنگ دس دین بھی کیویں کرنی ہے. सेवा का हुक्म कर देन, पर एदे नाल ए भी दस देन कि सेवा करनी किवें है, सरकार की दी करनी है। सतगुरु महाराज कहिंदे सेवा रुच नाल सिख सेवक दी करनी, सिखां दी सेवा सिख करनगे, साधुआं दी सेवा करनगे, किवें करनी है रुचि नाल। ते ओ नहीं गल करनी भी रुचि होवे नाल अंबा लाउणा, जिवें माई ने कहा सी रोज कही जावे बाबा जी चरण पा दिओ चरण पा दिओ। महात्मा एक दिन चले गए ते कहिंदी बाबा मैं बड़ियां बेनतियां कीतियां, कहिंदे फिर ताही आया उधर झड़ी लगी हुई सी। संत बह गया पैर लिबड़े हुए गारे नाल, मीह पैंदे च आया सी, सीप गंडी जाए कोई माई भी आई जो सी, पानी लियाई बाल्टी तसला रखता, कहिंदी संत जी लिया तेरे खुरड़े धोदा। कहिंदा बुढ़िए तेरी मत मारी गई। कहिंदे क्यों? कहिंदे संतां दे चरण हुंदे ने तू खुरड़े दसदियां। कहिंदी अगले गणे दा नाम भी आवे, मैनू कहिड़ा नाम आउंदा इहनां दा, मैनू की पता भी चरण हुंदे ने संतां दे, अगले गणे दा नाम नहीं अगले गणे। कहिंदे माई तूं गां ही गां वधी जाने, इहो जिहे वचन करन वालियां बुढ़िया नरकां नूं जांदियां। कहिंदी बाबा जी इह तां तुहाडे वास्ते साडे वास्ते कर्म च कित्थे आ। संत ने कहा भी हुण मैं ही चुप करदा, माई दा पता ही नहीं भी गां की कही जांदी है। महाराज कहिंदे सेवा आलामा नाल रुचि नाल करे, रुचि नाल। ओ गां वी चौधरी आ जा संत, जूं बैठा जूं बैठा, दिन लंघ गया रात लंघ गई, अगला दिन रोटियां पकाई, माई दा आटा मुक्कण वाला हो गया, उस नूं टब्बर भी सुख नाल बड़ा सी माई दा। ओ तीसरे दिन झड़ी दा हटण च ना आई, कहिंदी बाबा जी मैं तुहानूं देखो बेनती करदी रही भी चरण पाओ, कहिंदा ताहीं तां बैठे आ। ओ कहिंदी मेरी गल तां सुण लै हुण। हां कहिंदा सुणा। कहिंदी मैं पुछदी हां भी चरण पै तां गए भी हुण चरण निकलणगे कदों, सारा टब्बर सारा ही ठीक रहा भी चरण निकलण घरों। ते इहे जे साध संगीत पखंड पा तो बचण वास्ते मेरे हजूर ने बचना दी झड़ी ला दी। मैं हंस लाल उगलदा ना लाल, छोटे छोटे बचन, बचन बहुत वड्डा छोटे अखरां दे विच कह रहे महाराज। सेवा रुच नाल करनी, प्रीति नाल करनी, एवें अलांबा ना ला दिओ भी माई ने कह ते लिया तेरे खुरड़े धो दा। की गल है इह सेवा? हजूर कहिंदे ने सिंह सो रहत पंच जह मिले, मम स्वरूप तह जानो भले। मैं पंजां दे विच होवांगा, रोटी खवांगे तां वी मैं ही खा रहा, वस्त्र दे रहे मैं ही लै रहा, माया दे रहे मैनूं परतन हो रही है, ये सब कुछ मैनू अर्पण हो रहा है। सेवा रुच ना कर। छेवें नंबर ते छेवां वचन हजूर कहिंदे ने, सतगुरु महाराज ने कहा कि अर्थ गुरबाणी दे पढ़ने। ये देख लो हुण जिहड़ी हुण एक होर बात चली गई है, बाणी दे अर्थां तां गले गई आई, ढंगौसले जिन्ने मर्जी सुन लो, टोटके जिन्ने मर्जी सुन लो, अर्थ कहिंदे जी इह तां एवें जिहड़े चुंच ग्यानी न एवें, इह तां अखर अखरां दा ही ज्ञान है, फिर भी होर ज्ञान हुंदा कदे? अखरी ज्ञान तां लिखिआ गुरबाणी दे विच वी हुंदा ही ज्ञान, अखरां च जिहड़े तूं बोलदा इह वी अखर न, तूं किहड़े मोती सिट रहा? लोकां नूं अखर पढ़न तों हटाउणा ते बोलदा अखर है, ਉਹ ਵੀ ਅੱਖਰ ਨੇ ਜਿਹੜੇ ਹਟਾਉਣ ਵਾਲੇ ਨੇ। ਮਹਾਰਾਜ ਕਹਿੰਦੇ ਅਰਥ ਪੜ੍ਹਨੇ ਗੁਰਬਾਣੀ ਦੇ, ਅਰਥ ਗੁਰਬਾਣੀ ਦੇ ਪੜ੍ਹਨੇ, ਉਕਣੇ ਪੜ੍ਹਨੀ ਆਪਾਂ ਪੰਕਤੀ ਜਿਵੇਂ ਹਜ਼ੂਰ ਨੇ ਉਚਾਰਨ ਕੀਤੀ ਹੈ। ਅਰਥ ਪੜ੍ਹਨੇ ਗੁਰਬਾਣੀ ਦੇ, ਪਰ ਕਿਹਦੇ ਕੋਲੋਂ? ਕਹਿੰਦੇ ਗੁਰੂ ਘਰ ਦੇ ਵਿਦਵਾਨਾਂ ਸਿੱਖਾਂ ਪਾਸੋਂ ਪੜ੍ਹਨੇ, ਗੁਰੂ ਘਰ ਦੇ ਵਿਦਵਾਨਾਂ ਸਿੱਖਾਂ ਪਾਸੋਂ। ਕਹਿੰਦੇ ਐਵੇਂ ਨਾ ਕਿਸੇ ਮਨਮਤੀ ਦੇ ਕੋਲੋਂ ਅਰਥ ਪੜ੍ਹ ਲਓ, ਅਰਥ ਪੜ੍ਹਦੇ ਪੜ੍ਹਦੇ ਹੋਰ ਹੀ ਕੁਛ ਪੜ੍ਹਾ ਦੇਣਾ, ਉਹਨੇ ਪੜ੍ਹੀ ਹੋਈ ਨਾ ਉਹਦੇ ਕੋਲੋਂ। ਅਰਥ ਪੜ੍ਹਨੇ ਤਾਂ ਗੁਰਬਾਣੀ, ਅਰਥ ਸਿੱਖਣੇ ਇਹ ਡਿਊਟੀ ਲੱਗ ਗਈ। ਇਹ ਬਈ ਅਰਥਾਂ ਦਾ ਵਰਤਾਰਾ ਵਰਤ ਲਿਆ ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਖ ਵਿਦਿਆ ਮਾਰਤੰਡ, ਉਹਨਾਂ ਦੇ ਵੇਲੇ ਜੋ ਵਰਤਾਰਾ ਵਰਤ ਲਿਆ ਵਰਤ ਲਿਆ, ਤੇ ਮੁੜ ਕੇ ਭਾਈ ਉਹ ਵਰਤਾਰਾ ਤਾਂ ਨਹੀਂ ਰਿਹਾ ਜੋ ਉਹ ਵਰਤਾਰਾ, ਪਰ ਅਜੇ ਵੀ ਉਹਨਾਂ ਦੀ ਕਿਰਪਾ ਕਿ ਕਿਤੇ ਕਿਤੇ ਥਾਂ ਤੇ ਦੀਵੇ ਜਗਦੇ ਨਜ਼ਰ ਆ ਰਹੇ ਨੇ। ਵਿਦਿਆ ਦੀ ਉਹ ਠੀਕ ਹੈ, ਲੋ ਮੱਧਮ ਹੋ ਗਈ, ਤੇ ਗਾਹਾਂ ਕੋਈ ਹੋਰ ਜ਼ਿਆਦਾ ਤੇਲ ਪਾਉਣ ਵਾਲਾ ਆ ਜੂ। ਅਰਥ ਪੜ੍ਹਨੇ ਗੁਰਬਾਣੀ ਦੇ, ਗੁਰੂ ਘਰ ਦੇ ਵਿਦਵਾਨ ਸਿੱਖਾਂ ਪਾਸੋਂ, ਇਹ ਛੇਵਾਂ ਬਚਨ। ਸੱਤਵਾਂ ਬਚਨ ਹੈ ਕਿ ਰਹਿਤ ਪੰਜਾਂ ਕਕਾਰਾਂ ਦੀ ਦ੍ਰਿੜ ਰੱਖਣੀ। ਹਜ਼ੂਰ ਨੇ ਵੱਖਰੇ ਵੱਖਰੇ ਥਾਵਾਂ ਤੇ, ਬਹੁਤ ਸਾਰੇ ਥਾਵਾਂ ਤੇ ਬਚਨ ਕੀਤੇ ਹੋਏ। ਤੇ ਜੇ ਕਹੋ ਵੀ ਰਹਿਤ ਬਾਰੇ ਗੁਰੂ ਗ੍ਰੰਥ ਸਾਹਿਬ ਚ ਕੀ ਲਿਖਿਆ, ਤੁਹਾਨੂੰ ਕੋਈ ਪ੍ਰਸ਼ਨ ਵੀ ਕਰ ਸਕਦਾ। ਹੁਣ ਕਹਿੰਦੇ ਵੀ ਜੜ ਸਾਰਿਆਂ ਬਚਨਾਂ ਦੀ ਗੁਰਬਾਣੀ ਹੈ, ਹਜ਼ੂਰ ਕਹਿੰਦੇ ਰਹਿਤ ਰਹਿਤ ਰਹਿ ਜਾਏ ਵਿਕਾਰਾ। ਗੁਰਸਿੱਖ ਮੀਤ ਚਲੋ ਗੁਰ ਚਾਲੀ ਚਾਲੀ ਨੂੰ ਰੋਹ ਰੀਤ ਦਾ ਹੁੰਦਾ, ਰੋਹ ਰੀਤ ਨੂੰ ਮਰਿਆਦਾ ਦਾ ਹੁੰਦਾ। ਬਚਨ ਸਮਝਣ ਦੀ ਲੋੜ ਹੈ, ਸਾਰੇ ਬਚਨ ਗੁਰਬਾਣੀ ਚ। ਪੰਜੇ ਕਕਾਰਾਂ ਦੀ ਰਹਿਤ ਹਜ਼ੂਰ ਇੱਕ ਜਗ੍ਹਾ ਕਹਿੰਦੇ, ਨਿਸ਼ਾਨੇ ਸੀ ਕਿ ਪੰਜ ਹਰ ਫਾਸਤ ਕਾਫ, ਹਰ ਕਿਸ ਨਾ ਵਾਸਤ ਅਧੀ ਪੰਜ ਮੁਆਫ, ਕੜਾ ਘਾਰ ਦੋ ਕੱਛ ਕੰਘੇ ਵਿਦਾ, ਬਿਨਾਂ ਕੇਸ ਇਹ ਚਸ ਜੁਮਲੇ ਨਿਸਾ, ਹਰਫ ਹੈ ਕਿਆਤ ਅਰਥ ਅਧੀ ਪੰਜ ਕਾਵ, ਬਿਦਾਨੰਦ ਗੋਵ ਬਾਬਰ ਨਾ ਗੋਯਮ ਖਿਲਾਫ, ਹੁੱਕਾ ਹਜ਼ਾਮ ਤਹਲਾਲੋ ਹਰਾਮ, ਬਾਰੀ ਸੇ ਹੀ ਨਾ ਕਰ ਦਰੂ ਸਿਆਫਾਂ। ਇਹ ਫਾਰਸੀ ਦਾ ਸ਼ਬਦ ਹੈ। ਹਜ਼ੂਰ ਇਹਦੇ ਚ ਚਾਰ ਬੱਦਰ ਕਰਹਿਤਾਂ ਤੋਂ ਬਚਣ ਲਈ ਤੇ ਪੰਜ ਕਕਾਰਾਂ ਦੀ ਰਹਿਤ ਦੇ ਲਈ ਪ੍ਰੇਰਨਾ ਦਿੰਦੇ ਹੈ। ਵਿਸਤਾਰ ਕਿਤੇ ਫੇਰ ਸੁਣ ਲੈਣਾ। ਰਹਿਤ ਪੰਜਾਂ ਕਕਾਰਾਂ ਦੀ ਰੱਖਣੀ, ਇੱਕ ਕਕਾਰ ਦਾ ਕਿਹੜੇ ਦਾ ਕੀ ਮਤਲਬ ਹੈ, ਇਹ ਬੜਾ ਫੁਲਾ ਇਹਨਾਂ ਬਚਨਾਂ ਦੇ ਅੰਦਰ। ਪੰਜਾਂ ਕਕਾਰਾਂ ਦੀ ਰਹਿਤ ਜਿਹੜੀ ਹੈ, ਰਹਿਤ ਪੰਜਾਂ ਕਕਾਰਾਂ ਦੀ ਦਿਲ ਰੱਖਣੀ। ਤੇ ਹੁਣ ਆਪਾਂ ਸਮਝ ਲਓ ਵੀ ਅੱਠ ਨੌ ਦਸ ਤਿੰਨ ਬਚਨ ਜਿਹੜੇ ਨੇ ਉਹ ਬਾਕੀ ਰਹਿੰਦੇ ਨੇ। ਇੱਕ ਧਾਰਨਾ ਇੱਥੇ ਵੀ ਲੱਗਦੀ ਆ ਉਹ ਸਾਰੀਆਂ ਸੰਗਤਾਂ ਤੇ, ਤਾਂ ਕਿ ਸੁਸਤੀ ਵੀ ਦੂਰ ਹੁੰਦੀ ਰਹੇ, ਨਾਲੇ ਆਪਾਂ ਬਚਨਾਂ ਦੀ ਵੀ ਸਤਿਗੁਰੂ ਮਹਾਰਾਜ ਦੇ ਅੰਮ੍ਰਿਤ ਵਚਨਾਂ ਦੀ ਉਹ ਜਿਹੜੀ ਪ੍ਰੀਤੀ ਦੇ ਸਹਿਤ ਸਤਿਗੁਰੂ ਦੇ ਰਹੇ ਨਾ ਤੇ ਉਹਦੀ ਦ੍ਰਿੜਤਾ ਕਰਦੇ ਜਾਈਏ।
ਮੈਨੂੰ ਸਿੱਖ ਨੀ ਪਿਆਰਾ ਲੱਗਦਾ, ਰਹਿਤ ਪਿਆਰੀ ਲੱਗਦੀ ਰਹਿਤ ਨਾ, ਰਹਿਤ ਪਿਆਰੀ ਲੱਗਦੀ ਮੈਨੂੰ ਸਿੱਖ, ਰਹਿਤ ਪਿਆਰੀ ਲੱਗਦੀ ਸਿੱਖਣਾ ਪਿਆਰਾ ਲੱਗਦੇ, ਰਹਿਤ ਪਿਆਰੀ ਲੱਗਦੀ
ਸਤਿਗੁਰਾਂ ਨੇ ਕੀਤੇ ਹੋਏ। ਇਸ ਕਰਕੇ ਹਜ਼ੂਰ ਕਹਿੰਦੇ ਰਹਿਤ ਪੰਜਾਂ ਕਕਾਰਾਂ ਦੀ ਰੱਖਣੀ, ਪੰਜੇ ਕਕਾਰਾਂ ਦੀ ਰਹਿਤ ਦੇ ਵਿੱਚੋਂ ਬਹੁਤ ਕੁਛ ਪ੍ਰਾਪਤ ਹੁੰਦਾ ਸਿੱਖ ਨੂੰ। ਇਹਨਾਂ ਕਕਾਰਾਂ ਦਾ ਕੋਈ ਅਰਥ ਹੈ, ਸਤਿਗੁਰੂ ਨੇ ਕੋਈ ਵਾਧੂ ਚੀਜ਼ ਬਾਦੋਂ ਫਾਲਤੂ ਨਹੀਂ ਦਿੱਤੀ, ਤੇ ਕੋਈ ਪਰਮਾਤਮਾ ਦੀ ਰਜ਼ਾ ਦੇ ਵਿੱਚ ਕੋਈ ਅੰਗ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ। ਤੇ ਹਜ਼ੂਰ ਸੱਚੇ ਪਾਤਸ਼ਾਹ ਨੇ ਪੰਜ ਕਕਾਰ ਬਖਸ਼ੇ ਨੇ ਤੇ ਉਹਨਾਂ ਪੰਜਾਂ ਕਕਾਰਾਂ ਦੀ ਰਹਿਤ ਤਿਆਰ ਪ੍ਰਤਿਆਰ ਰੱਖਣੀ। ਜੇ ਕੰਘਾ ਕੜਾ ਕਿਤੇ ਡਿੱਗ ਜਾਏ ਤਾਂ ਅਰਦਾਸ ਕਰਕੇ ਜਪਜੀ ਦਾ ਪਾਠ। ਜੇ ਅਚਾਨਕ ਪੈਰ ਦੇ ਪਹੁੰਚੇ ਚੋਂ ਕਿਸ਼ਹਿਰਾ ਇਸ਼ਨਾਨ ਕਰਨ ਲੱਗਿਆ ਨਿਕਲ ਗਿਆ, ਕਈ ਵਾਰ ਹੋ ਜਾਂਦਾ ਅਣਜਾਣਪਣੇ ਵਿੱਚ, ਉਹਦੀ ਅਰਦਾਸ ਗ੍ਰੰਥੀ ਸਿੰਘ ਤੋਂ ਕਰਾ ਕੇ ਜਪਜੀ ਦਾ ਪਾਠ। ਜੇ ਵਜਰ ਗ੍ਰਹਿਤ ਹੋ ਗਈ ਤਾਂ ਪੰਜਾਂ ਪਿਆਰਿਆਂ ਦੇ ਹਾਜ਼ਰ ਹੋ ਕੇ ਜੋ ਸਜ਼ਾ ਲਾਉਣ। ਟੂਟੀ ਗੰਢਣ ਹਾਲ ਗੋਪਾਲ, ਟੁੱਟੀ ਹੋਈ ਗੰਢ ਲੈਣੀ ਜਿਵੇਂ ਭਾਈ ਮਹਾਂ ਸਿੰਘ ਨੇ ਕੰਢੀ ਸੀ। ਕਰਹਿਤੀ ਨਹੀਂ ਮਰ ਜਾਣਾ, ਰਹਿਤ ਪੰਜਾਂ ਕਕਾਰਾਂ ਦੀ ਰੱਖਣੀ। ਹੁਣ ਅੱਠਵੇਂ ਨੰਬਰ ਤੇ ਅੱਠਵਾਂ ਬਚਨ ਜਿਹੜਾ ਸਤਿਗੁਰੂ ਕਰਨ ਲੱਗੇ, ਕਿਹਾ ਜਾ ਸਮਾਂ ਸੀ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਸਰਾਣੇ ਦੀ ਢੋਹ ਲਾਈ ਬੈਠੇ, ਐਡਾ ਬੇਪਰਵਾਹ ਗੁਰੂ ਜਿਹੜਾ ਜ਼ਖਮ ਦੀ ਕੋਈ ਪਰਵਾਹ ਨਹੀਂ, ਖੁੱਲ ਗਿਆ ਸੀ, ਕੋਈ ਗੱਲ ਨਹੀਂ ਸਿੰਘੋ ਤੁਸੀਂ ਬਚਨ ਸੁਣੀ ਚਲੋ, ਆਹ ਲਾਹੇ ਵਾਲੀ ਗੱਲ ਹੈ, ਬਚਨ ਨਾ ਕੋਈ ਰਹਿ ਜਾ, ਇਹ ਸਾਂਭੋ। ਜਿਸਮ ਦਾ ਡੁੱਲਦਾ ਖੂਨ ਨਹੀਂ ਸਾਂਭਿਆ, ਉਹਦੀ ਪਰਵਾਹ ਨਹੀਂ ਕੀਤੀ, ਤੇ ਸਿੱਖਿਆ ਜਾਣਦਿਆਂ ਜਾਂਦਿਆਂ ਵੀ ਬਾਪੂ ਨੇ ਇਸ ਚੀਜ਼ ਦਿੱਤੀ ਹੈ, ਇੱਕ ਇੱਕ ਗੱਲ ਦ੍ਰਿੜ ਕਰਾ ਦਿੱਤੀ। ਅੱਠਵੇਂ ਨੰਬਰ ਤੇ ਸਤਿਗੁਰੂ ਬਚਨ ਕਰਦੇ ਨੇ, ਸਤਸੰਗ ਜਾਂ ਸ਼ਬਦ ਦਾ ਅਭਿਆਸ ਕਰਨਾ। ਸਤਸੰਗਤ ਵੀ ਕਰਨੀ ਤੇ ਸ਼ਬਦ ਦਾ ਅਭਿਆਸ ਵੀ ਕਰਨਾ, ਦੋ ਚੀਜ਼ਾਂ ਦਿੰਦੇ ਨੇ। ਸਤਸੰਗ ਨੂੰ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਬਹੁਤ ਜ਼ਰੂਰੀ ਹੈ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ। ਸਤਸੰਗਤ ਸਾਧ ਪਾਈ ਬਡ ਭਾਗੀ, ਮਨ ਚਲ ਤੋ ਭਇਓ ਰੂੜਾ। ਇਹ ਮਨ ਚਲਾਏ ਮਨ ਹੁੰਦਾ ਹੈ ਜਿਹੜਾ, ਇਹ ਖੜਨ ਲੱਗ ਜਾਂਦਾ ਸੰਗਤ ਕਰਨ ਦੇ ਨਾਲ। ਸੰਗਤ ਕਰਨ ਦੀ ਆਗਿਆ ਦਿੱਤੀ ਔਰ ਨਾਲ ਇਹ ਵੀ ਕਹਿ ਦਿੱਤਾ ਵੀ ਸ਼ਬਦ ਅਭਿਆਸ ਵੀ ਕਰਨਾ, ਇਹ ਵੀ ਡਿਊਟੀ ਲਾ ਦਿੱਤੀ ਵੀ ਸ਼ਬਦ ਦਾ ਅਭਿਆਸ ਕਰਨਾ, ਗੁਰਬਾਣੀ ਦੇ ਸ਼ਬਦਾਂ ਦਾ ਅਭਿਆਸ ਕਰਨਾ, ਅਰਥਾਂ ਦਾ ਅਭਿਆਸ ਕਰਨਾ, ਗੁਰਬਾਣੀ ਕੰਠ ਕਰਨ ਦਾ ਅਭਿਆਸ ਕਰਨਾ, ਗੁਰਮੰਤਰ ਤੇ ਮੂਲ ਮੰਤਰ ਇਹ ਵੀ ਸ਼ਬਦ ਨੇ ਉਹਨਾਂ ਦਾ ਅਭਿਆਸ ਕਰਨਾ, ਇਹ ਜ਼ਰੂਰੀ। ਇਸ ਤੋਂ ਅੱਗੇ ਅੱਜ ਦੀ ਇਸ ਵਿਚਾਰ ਦੇ ਨਾਲ ਸੰਬੰਧਿਤ ਦੋ ਬਚਨ ਸਤਿਗੁਰਾਂ ਦੇ ਹੋਰ ਬਾਕੀ ਰਹਿੰਦੇ ਨੇ। ਬਹੁਤ ਭਾਗਾਂ ਵਾਲੇ ਹੋ, ਦਾਸ ਵੀ ਬੜਾ ਗੌਰਵ ਮਹਿਸੂਸ ਕਰਦਾ ਹੈ ਕਿ ਅੱਜ ਸਾਡੇ ਭਾਗਾਂ ਨੇ ਕੋਈ ਫਲ ਦੇਣ ਵਾਸਤੇ ਸਾਨੂੰ ਕਲਗੀਧਰ ਪਾਤਸ਼ਾਹ ਦੇ ਬਚਨਾਂ ਦੇ ਸੁਣਨ ਦੀ ਪ੍ਰੇਰਣਾ ਪਰਮੇਸ਼ਰ ਨੇ ਸੰਗਤ ਰੂਪ ਹੋ ਕਰਕੇ ਸੰਗਤ ਚੋਂ ਆਵਾਜ਼ ਉਠਾ ਦਿੱਤੀ ਵੀ 52 ਬਚਨਾਂ ਦੀ ਗੱਲ ਹੋਣੀ ਚਾਹੀਦੀ ਹੈ। ਅਰੇ ਯਾਦ ਰੱਖਿਓ, ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜੋਤੀ ਜੋਤ ਸਮਾਉਣਾ ਕੋਈ ਕਿਤੇ ਨਹੀਂ ਸੀ ਮਨਾਉਂਦਾ, ਤੇ ਤੁਸੀਂ ਇੱਥੇ ਸ਼ੁਰੂ ਕੀਤਾ 5-7 ਸਾਲ ਤੋਂ ਤੇ ਕਈਆਂ ਨੂੰ ਰੀਸ ਲਾ ਦਿੱਤੀ ਹੈ ਔਰ ਕਈਆਂ ਥਾਵਾਂ ਤੇ ਸ਼ੁਰੂ ਹੋ ਚੁੱਕਾ ਹੋਰ ਥਾਵਾਂ ਤੇ ਵੀ। ਇਹ 52 ਬਚਨਾਂ ਦੀ ਰੀਸ ਪੂਰੇ ਪੰਥ ਨੂੰ ਲੱਗ ਜਾਏ, ਸੰਗਤਾਂ ਚ ਬਚਨ ਜਾਣ, ਸੰਤਾਂ ਨੂੰ ਸ਼ੌਕ ਲੱਗ ਜਾਏ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨਾਂ ਦੀ ਗੱਲ ਕਰਨ ਦਾ, ਕਿੰਨਾ ਭਲਾ ਹੋਏਗਾ। ਇਹ ਵੀ ਰੀਸ ਲੱਗੂਗੀ ਜ਼ਰੂਰ, ਚੰਗੀ ਰੀਸ ਕਰਨੀ ਵੀ ਚਾਹੀਦੀ ਹੈ। ਰੀਸ ਉਹ ਮਾੜੀ ਆ ਵੀ ਫਲਾਨਾ ਅੰਮ੍ਰਿਤ ਛੱਕ ਕੇ ਠੇਕੇ ਨੂੰ ਜਾਂਦਾ, ਇਹ ਕਿਰਪਾਨ ਉਹਦੇ ਪਾਈ ਹੈ, ਉਹਦਾ ਨੀ ਕੁਛ ਵਿਗੜਿਆ, ਮੇਰਾ ਕੀ ਵਿਗੜਨ ਲੱਗਿਆ, ਮੈਂ ਵੀ ਚੱਲਦਾ ਠੇਕੇ ਨੂੰ, ਉਹ ਰੀਸ ਮਾੜੀ ਹੈ, ਇਧਰ ਚੰਗੀ ਹੈ, ਰੀਸ ਕਰਨੀ ਚਾਹੀਦੀ। ਹੁਣ ਹਜ਼ੂਰ ਨੌਵਾਂ ਬਚਨ ਕਰਦੇ ਨੇ, ਧਿਆਨ ਸਤ ਸਰੂਪ ਸਤਿਗੁਰੂ ਦਾ ਕਰਨਾ। ਇਹ ਬਚਨ ਹੈ ਮਹਾਰਾਜ, ਧਿਆਨ ਸਤ ਸਰੂਪ ਸਤਿਗੁਰੂ ਕਾ ਕਰਨਾ। ਤੇ ਸਤ ਸਰੂਪ ਕੌਣ ਹੈ, ਧਿਆਨ ਕੀ ਹੈ, ਬੜਾ ਵਿਸਤਾਰ ਹੈ, ਮੂਲ ਹੈ ਤਾਂ ਮੁੱਢਵੰਤ ਮਹਾਰਾਜ ਨੇ ਸਾਨੂੰ ਧਿਆਨ ਬਾਰੇ ਬਹੁਤਾ ਗਿਆਨ ਨਹੀਂ ਹੈ। ਧਿਆਨ ਸ਼ਬਦ ਬਾਰੇ ਸਾਰਿਆਂ ਨੂੰ ਗਿਆਨ ਹੈ, ਸ਼ਬਦ ਇਸਤੇਮਾਲ ਕਰਨ ਦਾ ਇੰਨਾ ਹੀ ਗਿਆਨ। ਅਸੀਂ ਹਰ ਪਲ, ਹਰ ਘੜੀ, ਹਰ ਦਿਨ, ਹਰ ਰੋਜ਼ ਇਹ ਸ਼ਬਦ ਅਕਸਰ ਵਰਤਦੇ ਹਾਂ। ਕੋਈ ਬੱਚਾ ਸਾਡਾ ਸਕੂਲ ਚੱਲਿਆ, ਮਾਂ ਉਹਨੂੰ ਤਿਆਰ ਕਰ ਰਹੀ ਹੈ, ਉਹਦਾ ਸਿਰ ਵਾਹ ਰਹੀ ਹੈ, ਉਹਨੂੰ ਤਿਆਰ ਕਰ ਦਿੱਤਾ, ਉਹਦੇ ਵਸਤੇ ਨੂੰ ਬੰਨ ਦਿੱਤਾ, ਜਾਣ ਲੱਗੇ ਨੂੰ ਮਾਂ ਕਹਿੰਦੀ ਹੈ ਪੁੱਤਰ ਧਿਆਨ ਨਾਲ ਪੜ੍ਹਨਾ। ਧਿਆਨ ਤਾਂ ਸ਼ਬਦ ਮਾਂ ਨੇ ਵੀ ਵਰਤ ਲਿਆ, ਧਿਆਨ ਨਾਲ ਪੜ੍ਹਨਾ।